ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 86 ਤੇ ਗੌਰ ਖੋਜ ਕਰਾਂਗੇ, ਜਿਹਦਾ ਉਨਵਾਨ ਹੈ ਯਸੂ ਦਾ ਅਸਮਾਨ ਤੇ ਜਾਣਾ। ਅਸੀਂ ਕਾਫੀ ਅਰਸੇ ਤੋਂ ਇੰਜੀਲ ਮੁਕੱਦਸ ਦਾ ਮੁਤਾਲਿਆ ਕਰਨ ਡੇ ਹਾਂ, ਯਾਨੀ ਉਸ ਕਿਤਾਬ ਦਾ ਮੁਤਾਲਿਆ ਜਿਸ ਵਿੱਚ ਕਾਦਰ ਨਜਾਤ ਦਹਿੰਦੇ ਯਸੂ ਮਸੀਹ ਦੀ ਸੱਚੀ ਕਹਾਣੀ ਮਿਲਦੀ ਹੈ। ਸਾਨੂੰ ਪਹਿਲੇ ਮਾਲੂਮ ਹੈ ਕਿ ਯਸੂ ਦਾ ਮਤਲਬ ਹੈ ਖੁਦਾ ਨਜਾਤ ਦਿੰਦਾ, ਖੁਦਾ ਬਚਾਉਂਦਾ ਹੈ, ਖੁਦਾ ਰਿਹਾਈ ਦਿੰਦਾ। ਕ੍ਰਾਈਸਟ ਯੂਨਾਨੀ ਲਫ਼ਜ਼ ਹੈ ਤੇ ਮਸੀਹ ਵਾਸਤੇ ਇਸਤੇਮਾਲ ਹੁੰਦਾ ਹੈ। ਕ੍ਰਾਈਸਟ ਜਾਂ ਮਸੀਹ ਦਾ ਮਤਲਬ ਹੈ ਜਿਹਨੂੰ ਖੁਦਾ ਨੇ ਮੁਕਰਰ ਕੀਤਾ, ਖੁਦਾ ਦਾ ਬਰਗਜ਼ੀਦਾ ਤੇ ਮਖਸੂਸ ਕੰਮ ਵਾਸਤੇ ਚੁਣਿਆ ਹੋਇਆ। ਖੁਦਾ ਯਸੂ ਮਸੀਹ ਉਹ ਪਾਕ ਹਸਤੀ ਹੈ ਜਿਹਨੂੰ ਬਨੀ ਆਦਮ ਨੂੰ ਗੁਨਾਹ ਦੀ ਗੁਲਾਮੀ ਤੋਂ ਰਿਹਾਈ ਦਿਲਾਵਣ ਦਾ ਕੰਮ ਸੌਂਪਿਆ ਗਿਆ। ਅਸੀਂ ਵੇਖਿਆ ਕਿ ਅਕਸਰ ਲੋਕ ਯਸੂ ਦੀ ਅਸਲੀਅਤ ਤੋਂ ਨਾਵਾਕਫ ਨੇ। ਕਈ ਲੋਕ ਉਹਨੂੰ ਫਕਤ ਇੱਕ ਨਬੀ ਮੰਨਦੇ ਨੇ। ਉਹ ਅੱਜ ਤੱਕ ਇਹ ਨਹੀਂ ਸਮਝੇ ਕਿ ਉਹ ਖੁਦਾ ਦਾ ਕਲਾਮ ਹੈ, ਕਲਮਤੁੱਲਾ ਹੈ, ਜਿਹੜਾ ਆਦਮੀ ਦੇ ਰੂਪ ਵਿੱਚ ਅਸਮਾਨ ਤੋਂ ਆਇਆ। ਸਰਦਾਰ ਕਾਹਨਾ ਤੇ ਫੱਕੀਆਂ ਵਾਂਗਰ ਕਈ ਲੋਕ ਉਹਨੂੰ ਹਸਦ ਦੀ ਨਿਗਾਹ ਨਾਲ ਵੇਖਦੇ ਨੇ ਤੇ ਆਖਿਰਕਾਰ ਹਸਦ ਦੀ ਉਸ ਅੱਗ ਵਿੱਚ ਜਲਦੇ ਬਲਦੇ ਉਹਨਾਂ ਨੇ ਮਸੀਹ ਨੂੰ ਸਲੀਬ ਤੇ ਲਟਕਾ ਕੇ ਮਾਰ ਦਿੱਤਾ। ਤਾਹਮ ਇਹ ਸਾਰਾ ਮਨਸੂਬਾ ਖੁਦਾ ਦਾ ਡਿਜ਼ਾਇਨ ਕੀਤਾ ਹੋਇਆ ਸੀ ਤੇ ਇਹਨੂੰ ਪਹਿਲੇ ਹੀ ਖੁਦਾ ਜਾਣਦਾ ਸੀ। ਮਸੀਹ ਦੀ ਸਲੀਬੀ ਮੌਤ ਦਰਅਸਲ ਖੁਦਾ ਦਾ ਅਹਿਦ ਸੀ। ਉਹਨੇ ਉਸ ਅਹਿਦ ਦਾ ਆਪਣੇ ਅੰਬਿਆ ਕਰਾਮ ਦੇ ਜ਼ਰੀਏ ਸੈਂਕੜੋਂ ਸਾਲ ਪਹਿਲੇ ਐਲਾਨ ਕਰ ਦਿੱਤਾ ਸੀ। ਇਸ ਤੋਂ ਪਹਿਲੇ ਸਬਕ ਵਿੱਚ ਅਸੀਂ ਵੇਖਿਆ ਕਿ ਖੁਦਾ ਨੇ ਮਸੀਹ ਪਾਕ ਨੂੰ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ। ਯਸੂ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਇਸ ਅਮਰ ਦਾ ਸਬੂਤ ਹੈ ਕਿ ਖੁਦਾ ਪਾਕ ਨੇ ਯਸੂ ਮਸੀਹ ਦੇ ਖੂਨ ਦੀ ਕੁਰਬਾਨੀ ਨੂੰ ਮਨਜ਼ੂਰ ਫਰਮਾਇਆ ਹੈ, ਜਿਹੜਾ ਬਨੀਨੋ ਇਨਸਾਨ ਦੇ ਗੁਨਾਹਾਂ ਦੇ ਇਵਜ਼ ਕੁਰਬਾਨ ਹੋਇਆ, ਤਾਂ ਕਿ ਲੋਕਾਂ ਨੂੰ ਗੁਨਾਹ ਦੀ ਗੁਲਾਮੀ ਤੋਂ, ਮੌਤ ਦੇ ਖੌਫ ਤੋਂ ਤੇ ਦੋਜ਼ਖ ਦੀ ਅੱਗ ਚੋਂ ਰਿਹਾਈ ਬਖਸ਼ੇ। ਯਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਅਸੀਂ ਵੇਖਿਆ ਕਿ ਉਹ ਆਪਣੇ ਸ਼ਾਗਿਰਦਾਂ ਨੂੰ ਵਿਖਾਈ ਦਿੱਤਾ। ਉਹਨਾਂ ਨੂੰ ਉਹਨੇ ਜ਼ਖਮਾਂ ਦੇ ਨਿਸ਼ਾਨ ਵਿਖਾਏ ਜਿਹੜੇ ਸਿਪਾਹੀਆਂ ਨੇ ਹੱਥਾਂ ਤੇ ਪੈਰਾਂ ਵਿੱਚ ਕਿੱਲ ਠੋਕ ਕੇ ਲਾਏ ਸਨ। ਇੰਜੀਲ ਮੁਕੱਦਸ ਸਾਨੂੰ ਦੱਸਦੀ ਹੈ ਕਿ ਯਸੂ 40 ਦਿਹਾੜੇ ਤੱਕ ਆਪਣੇ ਸ਼ਾਗਿਰਦਾਂ ਨੂੰ ਨਜ਼ਰ ਆਉਂਦਾ ਰਿਹਾ ਤੇ ਉਹਨਾਂ ਦੇ ਨਾਲ ਆਸਮਾਨ ਦੀ ਬਾਦਸ਼ਾਹੀ ਦੀ ਗੱਲਾਂ ਕਰਦਾ ਰਿਹਾ। ਇੱਕ ਦਫ਼ਾ ਯਸੂ ਆਪਣੇ ਸ਼ਾਗਿਰਦਾਂ ਤੇ ਇੱਕ ਹੀ ਵਾਰ 500 ਤੋਂ ਜ਼ਿਆਦਾ ਹਜੂਮ ਤੇ ਜ਼ਾਹਿਰ ਹੋਇਆ। ਇਹ ਹਵਾਲਾ ਸੀ ਪਹਿਲਾ ਕਰੰਥੀਓ ਬਾਬ 15 ਤੇ ਆਇਤ 6 ਵਿੱਚ ਵੇਖ ਸਕਦੇ ਹਾਂ। ਤਾਂ ਇਸ ਹਕੀਕਤ ਦਾ ਸਭ ਤੋਂ ਵੱਡਾ ਜ਼ਿੰਦਾ ਸਬੂਤ ਕਿ ਯਸੂ ਅੱਜ ਵੀ ਜ਼ਿੰਦਾ ਹੈ ਉਹ ਇਹ ਵੀ ਕਿ ਉਹ ਰੂਹ ਕਦੋਸ ਦੇ ਜ਼ਰੀਏ ਆਪਣੇ ਲੋਕਾਂ ਵਿੱਚ ਸਕੂਨਤ ਕਰਦਾ ਤੇ ਉਹਨਾਂ ਲੋਕਾਂ ਵਿੱਚ ਜਿਹੜੇ ਉਹਦੇ ਤੇ ਇਮਾਨ ਲਿਆਉਂਦੇ ਨੇ ਤੇ ਆਪਣੇ ਆਪ ਨੂੰ ਉਹਦੀ ਕੁਦਰਤ ਤੇ ਉਹਦੇ ਇਖਤਿਆਰ ਦੇ ਹਵਾਲੇ ਕਰ ਦਿੰਦੇ ਨੇ। ਖੁਦਾ ਪਾਕ ਦੀ ਮਦਦ ਨਾਲ ਅਸੀਂ ਅੱਜ ਸਿੱਖਾਂਗੇ ਕਿ ਖੁਦਾ ਕਾਦਰ ਨੇ ਉਹਨੂੰ ਇੱਕ ਬਹੁਤ ਵੱਡਾ ਇਖਤਿਆਰ ਸੌਂਪਿਆ ਹੈ ਤੇ ਉਹਨੇ ਇਹ ਇਖਤਿਆਰ ਆਪਣੇ ਸ਼ਾਗਿਰਦਾਂ ਨੂੰ ਦਿੱਤਾ ਤੇ ਖੁਦਾ ਅਸਮਾਨ ਤੇ ਚੜ ਗਿਆ। ਅੱਜ ਅਸੀਂ ਆਪਣੇ ਇੰਜੀਲੀ ਮੁਤਾਲੇ ਦਾ ਆਗਾਜ਼ ਮੁਕੱਦਸ ਮੱਤੀ ਦੀ ਇੰਜੀਲ ਦੇ ਆਖਰੀ ਬਾਬ ਤੋਂ ਕਰਾਂਗੇ। ਖੁਦਾ ਦਾ ਕਲਾਮ ਬਿਆਨ ਕਰਦੇ ਮੱਤੀ ਬਾਬ ਨੰਬਰ 28 ਆਇਤ ਨੰਬਰ 16 ਤੋਂ 20 ਤੱਕ ਤੇ 11 ਸ਼ਾਗਿਰਦ ਗਲੀਲ ਦੇ ਉਸ ਪਹਾੜ ਤੇ ਗਏ ਜਿਹੜਾ ਯਸੂ ਨੇ ਉਹਨਾਂ ਵਾਸਤੇ ਮੁਕਰਰ ਕੀਤਾ ਸੀ ਤੇ ਉਹਨਾਂ ਨੇ ਉੱਥੇ ਵੇਖ ਕੇ ਸਜਦਾ ਕੀਤਾ, ਮਗਰ ਬਾਜ਼ ਨੇ ਸ਼ੱਕ ਕੀਤਾ। ਯਸੂ ਨੇ ਕੋਲ ਆ ਕੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਤੇ ਆਖੀਆਂ, ਅਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ, ਬਸ ਤੁਸੀਂ ਜਾ ਕੇ ਸਭ ਕੌਮਾਂ ਨੂੰ ਸ਼ਾਗਿਰਦ ਬਣਾਓ ਤੇ ਉਹਨਾਂ ਨੂੰ ਬਾਪ ਤੇ ਬੇਟੇ ਤੇ ਰੂਹ ਕੁਦਸ ਦੇ ਨਾਂ ਤੋਂ ਬਪਤਿਸਮਾ ਦਵੋ ਤੇ ਉਹਨਾਂ ਨੂੰ ਇਹ ਤਾਲੀਮ ਦਵੋ ਕਿ ਇਹਨਾਂ ਸਭ ਗੱਲਾਂ ਤੇ ਅਮਲ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਤੇ ਵੇਖੋ ਮੈਂ ਦੁਨੀਆਂ ਦੇ ਆਖਰ ਤੱਕ ਹਰ ਰੋਜ਼ ਤੁਹਾਡੇ ਨਾਲ ਹਾਂ। ਤੁਸੀਂ ਸੁਣਿਆ ਕਿ ਯਸੂ ਨੇ ਆਪਣੇ ਸ਼ਾਗਿਰਦਾਂ ਨੂੰ ਕੀ ਆਖਿਆ? ਉਹਨੇ ਆਖਿਆ, ਅਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ, ਬਸ ਤੁਸੀਂ ਜਾ ਕੇ ਸਭ ਕੌਮਾਂ ਨੂੰ ਸ਼ਾਗਿਰਦ ਬਣਾਓ। ਯਸੂ ਨੇ ਕਿਉਂ ਆਖਿਆ ਕਿ ਅਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ? ਮੂਸਾ ਦੀ ਤੁਰੈਤ ਦੇ ਮੁਤਾਲੇ ਵਿੱਚ ਅਸੀਂ ਵੇਖਿਆ ਸੀ ਕਿ ਖੁਦਾ ਨੇ ਆਦਮ ਅਵਲ ਤੇ ਹਜ਼ਰਤ ਆਦਮ ਨੂੰ ਬਣਾਇਆ। ਅਸੀਂ ਪੜ੍ਹਿਆ ਸੀ ਕਿ ਤੇ ਉਹ ਉਹਨਾਂ ਦੀਆਂ ਅੱਖਾਂ ਦੇ ਸਾਰੇ ਅਥਰੂ ਪੂੰਜ ਦੇਵੇਗਾ ਤੇ ਉਸ ਤੋਂ ਬਾਅਦ ਨਾ ਮੌਤ ਹੋਵੇਗੀ ਨਾ ਮਾਤਮ ਰਹੇਗਾ, ਨਾ ਉਹ ਨਾਲਾ ਨਾ ਦਰਦ ਤੇ ਪਹਿਲੀਆਂ ਚੀਜ਼ਾਂ ਜਾਂਦੀਆਂ ਰਵਣਗੀਆਂ। ਖੁਦਾ ਦੇ ਕਲਾਮ ਦੀਆਂ ਇਹਨਾਂ ਆਇਤਾਂ ਦੇ ਨਾਲ ਹੋਰ ਕਈ ਦੂਸਰੀਆਂ ਆਯਾਤ ਤੋਂ ਸਾਨੂੰ ਪਤਾ ਚੱਲਦਾ ਕਿ ਖੁਦਾ ਨੇ ਸਾਰਾ ਇਖਤਿਆਰ ਯਿਸੂ ਮਸੀਹ ਦੇ ਹਵਾਲੇ ਕਰ ਦਿੱਤਾ ਤਾਂ ਕਿ ਹਰ ਸ਼ੈਅ ਦਾ ਕੰਟਰੋਲ ਉਸੇ ਦੇ ਹੱਥ ਵਿੱਚ ਹੋਵੇ ਤੇ ਹਰ ਇੱਕ ਦੀ ਅਦਾਲਤ ਕਰੇ। ਤਾਹਮ ਹਰ ਸ਼ੈਅ ਦਾ ਪੂਰਾ ਕੰਟਰੋਲ ਹਜੇ ਤੱਕ ਉਹਨੇ ਆਪਣੇ ਹੱਥ ਵਿੱਚ ਨਹੀਂ ਲਿੱਤਾ ਤੇ ਨਾ ਹੀ ਦੁਨੀਆਂ ਦੇ ਲੋਕਾਂ ਨੂੰ ਵੀ ਹਜੇ ਤੱਕ ਅਦਾਲਤ ਉਹਨੇ ਕੀਤੀ ਏ। ਇੱਕ ਰੋਜ਼ ਯਿਸੂ ਜ਼ਮੀਨ ਤੇ ਵਾਪਸ ਆਏਗਾ, ਉਹ ਦੁਨੀਆਂ ਦਾ ਸਾਰਾ ਕੰਟਰੋਲ ਆਪਣੇ ਹੱਥ ਵਿੱਚ ਲਵੇਗਾ ਤੇ ਸਭ ਕੁਝ ਨਵਾਂ ਬਣਾ ਦੇਵੇਗਾ। ਇਸ ਲਈ ਤੁਸੀਂ ਜੋ ਕੋਈ ਹੋ ਤੇ ਜਿੱਥੇ ਵੀ ਹੋ, ਖੁਦਾ ਦਾ ਹੁਕਮ ਏ ਤੇ ਉਹਨੂੰ ਪੂਰਾ ਕਰੋ ਕਿ ਆਪਣੇ ਗੁਨਾਹ ਤੋਂ ਤੋਬਾ ਕਰ ਲਵੋ ਤੇ ਉਹਦੇ ਵੱਲ ਰੁਜੂ ਲਿਆਓ ਤੇ ਯਿਸੂ ਮਸੀਹ ਦੀ ਮੌਤ ਤੇ ਕਿਆਮਤ ਤੇ ਮਬਨੀ ਨਜਾਤ ਦੀ ਖੁਸ਼ਖਬਰੀ ਤੇ ਈਮਾਨ ਲਿਆਓ। ਜੇ ਤੁਸੀਂ ਸੱਚਮੁੱਚ ਈਮਾਨ ਲਿਆਉਂਦੇ ਹੋ ਤੇ ਯਿਸੂ ਦੇ ਨਾਂ ਵਿੱਚ ਖੁਦਾ ਤੁਹਾਨੂੰ ਸਭ ਗੁਨਾਹ ਬਖਸ਼ ਦੇਵੇਗਾ। ਰੂਹ ਕੁਦਸ ਦੀ ਕੁਦਰਤ ਦੇ ਨਾਲ ਤੁਹਾਨੂੰ ਨਵਾਂ ਦਿਲ ਦੇਵੇਗਾ ਤੇ ਉਹ ਖੁਦਾ ਵਿੱਚ ਤੁਹਾਡੀ ਅਬਦੀਮ ਤੇ ਦਾਇਮੀ ਸਲਾਮਤੀ ਹੋਵੇਗੀ। ਜੇ ਤੁਸੀਂ ਯਿਸੂ ਤੇ ਈਮਾਨ ਲਿਆਓਗੇ ਤੇ ਉਹ ਆਪਣੇ ਪਾਕ ਰੂਹ ਦੇ ਜ਼ਰੀਏ ਤੁਹਾਡੇ ਕੋਲ ਆਏਗਾ ਤੇ ਤੁਹਾਡੇ ਦਿਲ ਦੇ ਅੰਦਰ ਆਪਣੀ ਬਾਦਸ਼ਾਹਤ ਕਾਇਮ ਕਰੇਗਾ। ਜਦੋਂ ਤੱਕ ਯਿਸੂ ਕਿਸੇ ਦੇ ਦਿਲ ਵਿੱਚ ਆ ਕੇ ਉਹਦੇ ਦਿਲ ਦਾ ਜਾਇਜ਼ਾ ਨਹੀਂ ਲੈ ਲੈਂਦਾ, ਉਦੋਂ ਤੱਕ ਨਾ ਉਹਦੇ ਦਿਲ ਦੀ ਦੁਨੀਆ ਬਦਲੇਗੀ ਤੇ ਨਾ ਹੀ ਹਾਲਾਤ ਬਦਲਣਗੇ। ਉਹ ਅੱਜ ਤੁਹਾਨੂੰ ਬਦਲ ਦੇਣ ਦੀ ਕੁਦਰਤ ਰੱਖਦਾ ਹੈ ਕਿ ਤੁਸੀਂ ਆਪਣੇ ਦਿਲ ਦੇ ਅੰਦਰ ਉਹਨੂੰ ਆਪਣੀ ਬਾਦਸ਼ਾਹਤ ਕਾਇਮ ਕਰਨ ਦੀ ਇਜਾਜ਼ਤ ਦਿੰਦੇ ਹੋ। ਅਸੀਂ ਸਾਥੀਓ ਤੇ ਦੋਸਤੋ, ਖੁਦਾ ਨੇ ਇੱਕ ਨਜਾਤ ਦਹਿੰਦਾ ਤੁਹਾਡੇ ਵਾਸਤੇ ਭੇਜ ਦਿੱਤਾ ਹੈ ਜੋ ਤੁਹਾਡੇ ਗੁਨਾਹ ਚੁੱਕ ਲੈ ਜਾਂਦਾ ਹੈ ਤੇ ਤੁਹਾਨੂੰ ਪਾਕ ਤੇ ਬਿਲਕੁਲ ਨਵਾਂ ਦਿਲ ਬਖਸ਼ ਦੇਵੇਗਾ। ਜੇ ਤੁਸੀਂ ਖੁਦਾ ਦੇ ਨਜਾਤ ਦਹਿੰਦੇ ਯਿਸੂ ਤੇ ਈਮਾਨ ਲਿਆਉਂਦੇ ਹੋ ਤੇ ਤੁਸੀਂ ਜਾਣ ਲਵੋਗੇ ਕਿ ਖੁਦਾ ਦੀ ਹਜ਼ੂਰੀ ਤੇ ਜਲਾਲ ਵਿੱਚ ਤੁਸੀਂ ਆਪਣੀ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰ ਦਿੱਤੀ ਹੈ। ਆਦਮ ਨੂੰ ਇਖਤਿਆਰ ਦਿੱਤਾ ਗਿਆ ਸੀ ਕਿ ਉਹ ਸਾਰੀਆਂ ਮਖਲੂਕਾਤ ਤੇ ਹਕੂਮਤ ਕਰੇ। ਖੁਦਾ ਚਾਹੁੰਦਾ ਸੀ ਕਿ ਉਹ ਹਮੇਸ਼ਾ ਆਦਮ ਦੇ ਨਾਲ ਰਵੇ ਤੇ ਉਹਦੇ ਨਾਲ ਮਿਲ ਕੇ ਸਾਰੀ ਮਖਲੂਕਾਤ ਨੂੰ ਸੰਭਾਲੇ। ਮਗਰ ਅਫਸੋਸ ਕਿ ਆਦਮ ਨੇ ਜਿਸ ਦਿਹਾੜੇ ਖੁਦਾ ਦੀ ਹੁਕਮ ਅਦੋਲੀ ਕੀਤੀ ਤੇ ਮਨਾ ਕੀਤੇ ਹੋਏ ਫਲ ਨੂੰ ਖਾਇਆ, ਉਸੇ ਦਿਨ ਉਹ ਬੇਇਖਤਿਆਰ ਹੋ ਗਿਆ, ਯਾਨੀ ਉਹਦਾ ਇਖਤਿਆਰ ਖੋਹ ਲਿੱਤਾ ਗਿਆ। ਕਿਉਂਕਿ ਅਸੀਂ ਸਭ ਆਦਮ ਦੀ ਔਲਾਦ ਹਾਂ ਤੇ ਵੁਲਫ ਦੀ ਕਹਾਵਤ ਹੈ ਕਿ ਬਿਮਾਰੀ ਜਿਸ ਤੋਂ ਫੁੱਟਦੀ ਏ ਉਸੇ ਤੱਕ ਮਹਿਦੂਦ ਨਹੀਂ ਰਹਿੰਦੀ। ਇਸੇ ਲਈ ਖੁਦਾ ਦੇ ਨਾਲ ਮਿਲ ਕੇ ਜੀਵਨ ਦਾ ਤੇ ਉਹਦੇ ਨਾਲ ਮਿਲ ਕੇ ਮਖਲੂਕਾਤ ਨੂੰ ਸੰਭਾਲਣ ਦਾ ਇਖਤਿਆਰ ਸਾਡੇ ਕੋਲੋਂ ਵੀ ਖੋਹ ਲਿੱਤਾ ਗਿਆ। ਆਦਮ ਦੀ ਤਰ੍ਹਾਂ ਤੇ ਆਦਮ ਦੀ ਔਲਾਦ ਹੋਣ ਦੇ ਨਾਤੇ ਅਸੀਂ ਸਭ ਖਤਾਕਾਰ ਤੇ ਗੁਨਾਹ ਦੀ ਗੁਲਾਮੀ ਵਿੱਚ ਪੈਦਾ ਹੁੰਦੇ ਹਾਂ। ਇਸੇ ਲਈ ਖੁਦਾ ਦੀ ਰਫਾਕਤ ਤੇ ਉਹਦੇ ਜਲਾਲ ਤੋਂ ਮਹਿਰੂਮ ਹੋ ਗਏ ਹਾਂ। ਤਾਂ ਅਸੀਂ ਖੁਦਾ ਦਾ ਸ਼ੁਕਰ ਅਦਾ ਕਰਨੇ ਹਾਂ ਕਿ ਨਬੀਆਂ ਦੇ ਸਹੀਫੇ ਤੇ ਖੁਦਾ ਦਾ ਕਲਾਮ ਜ਼ਾਹਿਰ ਕਰਦੇ ਕਿ ਖੁਦਾ ਨੇ ਬਨੀ ਆਦਮ ਵਾਸਤੇ ਇੱਕ ਦਰਵਾਜ਼ਾ ਖੋਲ੍ਹ ਦਿੱਤਾ ਏ। ਉਸ ਦਰਵਾਜ਼ੇ ਤੋਂ ਗੁਜ਼ਰ ਕੇ ਉਹ ਖੁਦਾ ਦੀ ਰਫਾਕਤ ਵਿੱਚ, ਉਹਦੇ ਜਲਾਲ ਵਿੱਚ ਤੇ ਉਹਦੀ ਕੁਰਬਤ ਵਿੱਚ ਆ ਸਕਨੇ ਆ ਤੇ ਉਹਦੀ ਬਾਦਸ਼ਾਹਤ ਵਿੱਚ ਦੁਬਾਰਾ ਸ਼ਰੀਕ ਹੋ ਸਕਨੇ ਆ। ਇਹ ਦਰਵਾਜ਼ਾ ਮਸੀਹ ਪਾ ਕੇ ਜਿਹੜਾ ਅਸਮਾਨ ਤੋਂ ਉਤਰਿਆ ਤਾਂ ਕਿ ਆਪਣੇ ਖੂਨ ਦੀ ਕੁਰਬਾਨੀ ਅਦਾ ਕਰਕੇ ਗੁਨਾਹਗਾਰਾਂ ਨੂੰ ਉਹਨਾਂ ਦੇ ਗੁਨਾਹ ਤੋਂ ਖਲਾਸੀ ਬਖਸ਼ੇ ਤੇ ਖੁਦਾ ਦੇ ਕੋਲ ਲੋਕਾਂ ਨੂੰ ਵਾਪਸ ਲਿਆਏ। ਯਿਸੂ ਨੂੰ ਆਦਮ ਦੀ ਤਰ੍ਹਾਂ ਅਜ਼ਮਾਇਆ ਗਿਆ, ਮਗਰ ਉਹਨੇ ਕੋਈ ਗੁਨਾਹ ਨਾ ਕੀਤਾ। ਉਹ ਪਾਕ ਤੇ ਬੇਐਬ ਤੇ ਲਾਖਤਾ ਰਿਹਾ, ਜਿਵੇਂ ਕਿ ਖੁਦਾ ਪਾਕ ਤੇ ਲਾਖਤਾ ਏ। ਇਹੀ ਵਜ੍ਹਾ ਸੀ ਕਿ ਖੁਦਾ ਯਿਸੂ ਨੂੰ ਆਪਣਾ ਇਕਲੌਤਾ ਬੇਟਾ ਆਖ ਕੇ ਪੁਕਾਰਨ ਤੋਂ ਸ਼ਰਮਸਾਰ ਨਹੀਂ ਹੋਇਆ। ਇਸੇ ਤਰ੍ਹਾਂ ਜਦੋਂ ਉਹਨੇ ਸਾਡੇ ਗੁਨਾਹਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਆਪਣੀ ਜਾਨ ਦੀ ਕੁਰਬਾਨੀ ਪੇਸ਼ ਕਰ ਦਿੱਤੀ ਤੇ ਉਸ ਤੋਂ ਬਾਅਦ ਖੁਦਾ ਨੇ ਉਹਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਤੇ ਉਹਨੂੰ ਸਭ ਦਾ ਖੁਦਾਵੰਦ ਬਣਾ ਦਿੱਤਾ ਤੇ ਅਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਉਹਦੇ ਹੱਥਾਂ ਵਿੱਚ ਸੌਂਪ ਦਿੱਤਾ।
ਖੁਦਾ ਦੇ ਕਮ ਸਾਰੇ, ਹਰ
ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।